ਸਾਧ ਸੰਗਤ ਵਾਰ ਚਾਲਵੀਂ ਪੌੜੀ ਤੀਜੀ ਵਿੱਚ ਸਨਮਾਨਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਤਿਗੁਰੂ ਜੀ ਦੀ ਸੇਵਾ ਦਾ ਵਰਣਨ ਕੀਤਾ ਹੈ ਕਿ ਗੁਰੂ ਦੀ ਸੇਵਾ ਕੈਸੀ ਮਹਾਨ ਬਖਸ਼ਿਸ਼ਾਂ ਕਰਨ ਵਾਲੀ ਹੈ। ਪਾਰਸ ਧਾਤ ਕੰਚਨ ਕਰੈ ਹੋਏ ਮਨੂਰ ਨਾ ਕੰਚਨ ਝੂਰੈ ਬਾਵਨ ਬੋਹੈ ਬਨਾਸਪਤ ਬਾਂਸ ਨਿਗੰਧ ਨ ਬੋਹੈ ਜਹੂਰੈ ਖੇਤੀ ਜੰਮੈ ਸਹਿਸ ਗੁਣ ਕੱਲਰ ਖੇਤ ਨ ਬੀਜ ਅਗੂਰੈ ਉੱਲੂ ਸੁਜ ਨ ਸੁਜਈ ਸਤਿਗੁਰ ਸੁਜ ਸੁਝਾਏ ਹਜ਼ੂਰੈ ਧਰਤੀ ਬੀਜੈ ਸੋ ਲੁਣੈ ਸਤਿਗੁਰ ਸੇਵਾ ਸਭ ਫਲ ਚੂਰੈ ਬੋਹਿਥ ਪਵੈ ਨ ਨਿਕਲੈ ਸਤਿਗੁਰ ਸਾਧ ਅਸਾਧ ਨ ਦੂਰੈ ਪਸ਼ੂ ਪਰੇ ਤੋਂ ਦੇਵ ਵਿਚੂਰੈ ਪਸ਼ੂ ਪਰੇ ਤੋਂ ਦੇਵ ਵਿਚੂਰੈ। ਪਾਵਨ ਬਚਨ ਫੁਰਮਾਨ ਕਰਦਿਆਂ ਕਹਿੰਦੇ ਨੇ ਪਾਰਸ ਧਾਤ ਕੰਚਨ ਕਰੈ ਹੋਏ ਮਨੂਰ ਨ ਕੰਚਨ ਝੂਰੈ। ਪਾਰਸ ਜਿਹੜਾ ਇਹ ਵੱਖ ਵੱਖ ਧਾਤਾਂ ਨੂੰ ਕੰਚਨ ਕਰ ਦਿੰਦਾ ਹੈ, ਜਿਵੇਂ ਦਾਸ ਨੇ ਪਿਛਲੀ ਪੌੜੀ ਵਿੱਚ ਬੇਨਤੀ ਕੀਤੀ ਲੋਹਾ ਤਾਂਬਾ ਆਦਿਕ ਪਾਰਸ ਦੇ ਨਾਲ ਲੱਗੇ ਤੇ ਸੋਨਾ ਬਣ ਜਾਂਦਾ। ਭਾਈ ਸਾਹਿਬ ਜੀ ਫੁਰਮਾਨ ਕਰਦੇ ਨੇ ਪਾਰਸ ਇਹਨਾਂ ਧਾਤਾਂ ਨੂੰ ਕੰਚਨ ਭਾਵ ਸੋਨਾ ਬਣਾ ਦਿੰਦਾ, ਪਰੰਤੂ ਲੋਹੇ ਦੀ ਮੈਲ ਕੰਚਨ ਨਾ ਹੋਣ ਕਰਕੇ ਝੂਰਦੀ ਹੈ। ਲੋਹੇ ਤੋਂ ਮੈਲ ਲੱਥੀ ਹੈ ਜਿਹੜੀ, ਉਹ ਹੁਣ ਕਹੀਏ ਵੀ ਸੋਨਾ ਬਣ ਜਾਏ ਔਖੀ ਖੇਡ ਹੈ। ਇਸ ਲਈ ਸਾਧ ਸੰਗਤ ਜਿਨ੍ਹਾਂ ਦੇ ਅੰਦਰ ਕੋਈ ਸ਼ਰਧਾ ਭਾਵਨਾ ਨਹੀਂ, ਪ੍ਰੇਮ ਨਹੀਂ, ਪਿਆਰ ਨਹੀਂ, ਅੰਤਸ਼ ਕਰਨ ਵਿੱਚ ਸ਼ਰਧਾ ਨਹੀਂ, ਉਹ ਕਦੇ ਕਦੇ ਗੁਰੂ ਦੀ ਸ਼ਰਨ ਵਿੱਚ ਆ ਕੇ ਵੀ ਖਾਲੀ ਰਹਿ ਜਾਂਦੇ ਆ। ਪਰ ਜੇ ਕਿਤੇ ਗੁਰੂ ਦਇਆ ਦੇ ਘਰ 'ਚ ਆ ਜਾਵੇ ਨਾ ਜੀ, ਆ ਧਿਆਨ ਰੱਖਿਓ, ਇੱਕ ਬੇਨਤੀ ਕਰਨੀ ਹੈ, ਜਿਵੇਂ ਪਿੱਛੇ ਦਾਸ ਨੇ ਕਿਹਾ ਸੀ ਕਿ ਚੰਦਨ ਦੇ ਕੋਲ ਬਾਂਸ ਉੱਗ ਕੇ ਖਾਲੀ ਆ, ਚੰਦਨ ਦੀ ਸੁਗੰਧੀ ਉਹਦੇ ਵਿੱਚੋਂ ਨਹੀਂ ਆਉਂਦੀ। ਗੁਰੂ ਇੱਕ ਐਸਾ ਚੰਦਨ ਹੈ ਜਿਹੜੇ ਬਾਂਸ ਵਰਗਿਆਂ ਨੂੰ ਵੀ ਚੰਦਨ ਬਣਾ ਦਿੰਦਾ। ਔਰ ਅਗਲੀ ਬਾਤ, ਪਾਰਸ ਦੇ ਵਿੱਚ ਤੇ ਇਹ ਤਾਕਤ ਭਾਵੇਂ ਨਹੀਂ ਕਿ ਪਾਰਸ ਲੋਹੇ ਦੀ ਮੈਲ ਨੂੰ, ਲੋਹੇ ਦੇ ਲੱਥੇ ਜੰਗ ਨੂੰ ਸੋਨਾ ਬਣਾ ਦੇਵੇ, ਪਰ ਗੁਰੂ ਮੇਰਾ ਇੱਕ ਐਸਾ ਪਾਰਸ ਹੈ ਜਿਹੜਾ ਲੋਹੇ ਦੀ ਮੈਲ ਨੂੰ ਵੀ ਸੋਨਾ ਬਣਾ ਸਕਦਾ ਹੈ। ਏਡਾ ਵੱਡਾ ਬਖਸ਼ਿਸ਼ ਦਾ ਭੰਡਾਰਾ। ਭਾਵ ਜੇ ਕਿਸੇ ਮਨੁੱਖ ਦਾ ਜੀਵਨ ਕੱਲਾ ਲੋਹਾ ਹੀ ਨਹੀਂ, ਲੋਹੇ ਦੀ ਮੈਲ ਵਰਗਾ ਵੀ ਜੇ ਜੀਵਨ ਬਣਿਆ ਨਾ, ਤਾਂ ਵੀ ਕਿਤੇ ਗੁਰੂ ਪਾਰਸ ਕੋਲ ਆ ਜਾਓ, ਬੜਾ ਬਖਸ਼ੰਦ ਹੈ, ਬੜਾ ਹੀ ਵੱਡਾ ਬਖਸ਼ਿਸ਼ਾਂ ਦਾ ਭੰਡਾਰਾ ਹੈ ਸਤਿਗੁਰੂ। ਤੋ ਦੂਸਰੀ ਦਲੀਲ ਦਿੰਦੇ ਨੇ, ਬਾਵਨ ਬੋਹ ਹੈ ਬਨਾਸਪਤ ਬਾਂਸ ਨਿਗੰਧ ਨ ਬੋਹ ਹੈ ਹਜ਼ੂਰੈ। ਕਹਿੰਦੇ ਬਾਵਨ ਚੰਦਨ ਸਾਰੀ ਬਨਸਪਤੀ ਨੂੰ ਭਾਵੇਂ ਸੁਗੰਧਿਤ ਕਰਦਾ ਹੈ, ਖੁਸ਼ਬੋ ਦਿੰਦਾ ਹੈ, ਪਰੰਤੂ ਜਿਹੜਾ ਬਾਂਸ ਆ ਉਹ ਕੋਲ ਰਹਿ ਕੇ ਵੀ ਸੁਗੰਧਿਤ ਨਹੀਂ ਹੁੰਦਾ। ਖੇਤੀ ਜੰਮੈ ਸਹਿਸ ਗੁਣ ਕੱਲਰ ਖੇਤ ਨ ਬੀਜ ਉਗੂਰੈ। ਜਦੋਂ ਵਰਖਾ ਹੁੰਦੀ ਹੈ, ਮੀਂਹ ਪੈਂਦਾ ਤੇ ਹਜ਼ਾਰਾਂ ਗੁਣਾ ਹੋ ਕੇ ਜਿਹੜੀ ਖੇਤੀ ਹੈ ਉਹ ਜੰਮਦੀ ਹੈ, ਪੈਦਾ ਹੁੰਦੀ ਹੈ ਫਸਲ, ਪਰੰਤੂ ਕੱਲਰ ਦੇ ਵਿੱਚ ਪਿਆ ਹੋਇਆ ਬੀਜ ਨਹੀਂ ਉੱਗਦਾ। ਜਿਹੜੀ ਕੱਲਰ ਵਾਲੀ ਜ਼ਮੀਨ ਹੈ ਉਹਦੇ 'ਚ ਬੀਜ ਉੱਗਦਾ ਨਹੀਂ, ਜਿੰਨਾ ਮਰਜ਼ੀ ਮੀਂਹ ਪਈ ਜਾਏ। ਉੱਲੂ ਸੁੱਜ ਨਾ ਸੁੱਜਈ ਸਤਿਗੁਰ ਸੁੱਜ ਸੁਝਾਏ ਹਜ਼ੂਰੈ। ਜਿਹੜਾ ਉੱਲੂ ਆ, ਜਿੰਨਾ ਮਰਜ਼ੀ ਸੂਰਜ ਚਮਕਾਂ ਮਾਰ ਰਿਹਾ, ਦਿਨ ਚੜਿਆ ਵਾ, ਪਰ ਉੱਲੂ ਨੂੰ ਸੂਰਜ ਨਹੀਂ ਦਿਸਦਾ, ਪਰੰਤੂ ਸਤਿਗੁਰੂ ਸੂਰਜ ਤਾਂ ਪਰਮੇਸ਼ਰ ਦਾ ਦਰਸ਼ਨ ਕਰਾਉਂਦੇ ਆ। ਭਾਵ ਜਿਹੜਾ ਸਤਿਗੁਰੂ ਸਾਡਾ ਨਾ, ਉਹ ਸੂਰਜ ਤੋਂ ਵੀ ਵਿਸ਼ੇਸ਼ ਹੈ। ਉਹ ਉੱਲੂ ਵਰਗੇ ਜੀਵਨ ਵਾਲੇ ਲੋਕ ਵੀ ਜਿਹੜੇ ਉਹਨਾਂ ਨੂੰ ਵੀ ਚਾਨਣਾ, ਬਖਸ਼ਿਸ਼ ਤੇ ਪ੍ਰਕਾਸ਼ ਵੰਡ ਦਿੰਦੇ ਆ। ਧਰਤੀ ਬੀਜੈ ਸੋ ਲੁਣੈ ਸਤਿਗੁਰ ਸੇਵਾ ਸਭ ਫਲ ਚੂਰੈ। ਧਰਤੀ ਵਿਖੇ ਜੋ ਬੀਜੀਏ ਉਹ ਹੀ ਕੱਟੀਦਾ ਹੈ, ਸਤਿਗੁਰੂ ਦੀ ਸੇਵਾ ਵਿਖੇ ਸਾਰੇ ਦੇ ਸਾਰੇ ਲੋਕ ਪਰਲੋਕ ਦੇ ਫਲ ਪ੍ਰਾਪਤ ਹੁੰਦੇ। ਧਿਆਨ ਨਾਲ ਬੇਨਤੀ ਸੁਣਿਓ, ਹੁਣ ਇੱਕ ਬਚਨ ਆਇਆ ਸੀ ਕਿ ਕੱਲਰ ਦੇ ਵਿੱਚ ਬੀਜ ਨਹੀਂ ਜੰਮਦਾ, ਕਲਰ ਵਾਲੀ ਜ਼ਮੀਨ 'ਚ ਜਿੰਨਾ ਮਰਜ਼ੀ ਮੀਂਹ ਪਵੇ, ਪਰ ਜਿਹੜੇ ਲੋਕਾਂ ਦਾ ਹਿਰਦਾ ਕਲਰ ਵਰਗੀ ਜ਼ਮੀਨ ਵਰਗਾ, ਸਤਿਗੁਰੂ ਸਾਧ ਸੰਗਤ ਕਿਤੇ ਬਖਸ਼ਿਸ਼ ਦੀ ਨਜ਼ਰ ਫੇਰ ਦੇਵੇ, ਉਹਨਾਂ ਕਲਰ ਵਰਗੀ ਹਿਰਦੇ ਦੀ ਜਿਹੜੀ ਜ਼ਮੀਨ ਹੈ ਨਾ ਮਨ ਦੀ, ਉਹਨੂੰ ਵੀ ਨਿਰਮਲ ਬਣਾ ਦਿੰਦਾ, ਉਪਜਾਊ ਬਣਾ ਦਿੰਦਾ। ਆਹ ਦਲੀਲ ਬੜੀ ਪਿਆਰੀ ਭਾਈ ਗੁਰਦਾਸ ਜੀ ਨੇ ਦਿੱਤੀ। ਪਤਾ ਕੀ ਆਖਦੇ, ਕਹਿੰਦੇ ਜਿਹੜੀ ਧਰਤੀ ਹੈ, ਥੋੜ੍ਹੀ ਜਿਹੀ ਬਰੀਕੀ ਦੀ ਬਾਤ ਜੇ ਕਹਿਣ ਲੱਗੇ, ਜਿਹੜੀ ਧਰਤੀ ਹੈ ਉਹਦੇ ਵਿੱਚ ਤੇ ਜੋ ਬੀਜੋਗੇ ਉਹ ਹੀ ਕੱਟੋਗੇ। ਕਣਕ ਬੀਜੀ ਹੈ ਤੇ ਕਣਕ ਹੀ ਉੱਗਣੀ ਹੈ, ਦੋ ਫਲ ਤਾਂ ਨਹੀਂ ਮਿਲ ਸਕਦੇ, ਤਿੰਨ ਫਲ ਤਾਂ ਨਹੀਂ ਮਿਲ ਸਕਦੇ। ਬੀਜੀ ਹੈ ਇਕੱਲੀ ਕਣਕ ਤੇ ਵੱਢਣ ਵੇਲੇ ਕਣਕ ਵੀ ਵੱਢੀਏ, ਮੱਕੀ ਵੀ ਵੱਢੀਏ, ਬਾਜਰਾ ਵੀ ਵੱਢੀਏ, ਤਿਲ ਵੀ ਆਉਣ ਵਿੱਚ ਹੋ ਸਕਦਾ ਹੈ, ਇਹ ਤਾਂ ਨਹੀਂ ਨਾ। ਤਿਲ ਬੀਜੇ ਆ ਤੇ ਤਿਲ ਹੀ ਵੱਢਣੇ, ਮੱਕੀ ਬੀਜੀ ਹੈ ਤੇ ਮੱਕੀ ਹੀ ਕੱਟਾਂਗੇ, ਕਣਕ ਬੀਜੀ ਹੈ ਤੇ ਕਣਕ ਹੀ ਵੱਢਾਂਗੇ, ਕਮਾਦ ਬੀਜਿਆ ਗੰਨਾ ਬੀਜਿਆ ਤੇ ਗੰਨਾ ਹੀ ਉੱਗਣਾ ਤੇ ਗੰਨਾ ਹੀ ਵੱਢਣਾ। ਜੋ ਬੀਜਿਆ ਧਰਤੀ ਵਿੱਚ ਉਹ ਹੀ ਉੱਗਣਾ ਤੇ ਉਹੀ ਆਪਾਂ ਕੱਟਣਾ, ਉਹੋ ਹੀ ਫਲ ਮਿਲਣਾ। ਪਰ ਸਤਿਗੁਰੂ ਇੱਕ ਐਸੀ ਧਰਤੀ ਆ, ਸਤਿਗੁਰ ਦੀ ਇੱਕ ਵਾਰੀ ਪਿਆਰ ਵਿੱਚ ਭਿੱਜ ਕੇ ਸੇਵਾ ਕਰ ਲਾ, ਗੁਰੂ ਦੀ ਮੰਗ ਤੈਨੂੰ ਕਿਹੜਾ ਫਲ ਚਾਹੀਦਾ, ਦੱਸ ਤੈਨੂੰ ਕੀ ਚਾਹੀਦਾ, ਇੱਕ ਫਲ, ਦੋ ਫਲ, ਦਸ ਫਲ, ਲੋਕ ਪ੍ਰਲੋਕ ਦੇ ਫਲ ਦੱਸ ਕਿੰਨੇ ਚਾਹੀਦੇ। ਗੁਰੂ ਦੀ ਸ਼ਰਨ ਵਿੱਚ ਆਣ ਕੇ ਗੁਰੂ ਦੀ ਗੁਰਸਿੱਖਾਂ ਦੀ ਮੁੱਠੀ ਚਾਪੀ ਇਕੱਲੀ ਕੀਤੀ, ਸੰਗਤ 'ਚ ਆਏ ਸੰਗਤਾਂ ਦੇ ਭਾਂਡੇ ਮਾਂਜ ਲਏ, ਸੰਗਤ ਵਿੱਚ ਆਏ ਪ੍ਰਸ਼ਾਦੇ ਪਕਾ ਲਏ, ਸੰਗਤ ਵਿੱਚ ਆਏ ਪ੍ਰਸ਼ਾਦੇ ਲੰਗਰ ਦਾਲ ਸਬਜ਼ੀ ਵਰਤਾ ਲਈ, ਸੇਵਾ ਤਾਂ ਇੱਕ ਕੀਤੀ। ਸੰਗਤ ਵਿੱਚ ਆਏ ਟੋਕਰੀ ਢੋਲੀ, ਪਾਣੀ ਦੀਆਂ ਗਾਗਰਾਂ ਢੋਲੀਆਂ, ਸੇਵਾ ਇੱਕ ਕੀਤੀ ਇੱਕ ਕਿਸਮ ਦੀ। ਤੇ ਫਲ ਇੱਥੇ ਦੁੱਧ ਮੰਗ, ਪੁੱਤ ਮੰਗ, ਧਨ ਦੌਲਤ ਮੰਗ, ਸਰੀਰਕ ਤੰਦਰੁਸਤੀ ਮੰਗ, ਨਾਮ ਸਿਮਰਨ ਦੀ ਦਾਤ ਮੰਗ ਲੈ, ਗੁਰਸਿੱਖੀ ਮੰਗ ਲਾ, ਸ਼ਬਦ ਦੀ ਦਾਤ ਮੰਗ ਲੈ, ਪ੍ਰਭੂ ਦਾ ਦੀਦਾਰ ਮੰਗ ਲੈ, ਸਾਰਾ ਕੁਛ ਹੀ ਮਿਲੇਗਾ। ਧਰਤੀ ਦੇ ਵਿੱਚ ਇੱਕ ਬੀਜ ਬੀਜਿਆ ਤੇ ਉਹ ਇੱਕ ਬੀਜ ਦਾ ਹੀ ਉਹੀ ਫਲ ਮਿਲਣਾ ਜੋ ਬੀਜਿਆ। ਧਰਤੀ ਤੋਂ ਕਿੰਨਾ ਸ਼ਰੋਮਣੀ ਹੈ, ਧਰਤੀ ਤੋਂ ਕਿੰਨਾ ਮਹਾਨ ਹੈ ਮੇਰਾ ਸਤਿਗੁਰੂ, ਭਾਵੇਂ ਲੱਖਾਂ ਕਰੋੜਾਂ ਧਰਤੀਆਂ ਵੀ ਮੇਰੇ ਗੁਰੂ ਦੀ ਬਰਾਬਰਤਾ ਨਹੀਂ ਕਰ ਸਕਦੀਆਂ। ਗੁਰੂ ਦੀ ਸੇਵਾ ਇੱਕ ਕੀਤੀ ਤੇ ਫਲ ਲੋਕ ਦੇ ਵੀ ਮਿਲ ਗਏ ਤੇ ਪਰਲੋਕ ਦੇ ਵੀ ਮਿਲ ਗਏ। ਜੋ ਮੰਗਿਆ ਜੋ ਮੰਗਿਆ ਸੋ ਲੈ, ਰੱਬ ਆਪਣੀਆਂ ਸੰਤਾਂ ਦੇਵੇ, ਸਾਰੇ ਦਾ ਸਾਰਾ ਕੁਛ ਹੀ ਝੋਲੀ ਚ ਪਾ ਦਿੰਦਾ। ਬੋ ਹਿੱਥ ਪਵੈ ਨਾ ਨਿਕਲ, ਸਤਿਗੁਰ ਸਾਧ ਅਸਾਧ ਨਾ ਦੂਰ ਹੈ। ਕਹਿਣ ਲੱਗੇ ਬੋ ਹਿੱਥ ਪਵੈ ਸੋ ਨਿਕਲ, ਜਹਾਜ਼ ਵਿਖੇ ਜੋ ਵਸਤੂ ਪਾਈ ਦੀ ਹੈ ਉਹ ਹੀ ਨਿਕਲੇ। ਸਤਿਗੁਰੂ ਜਹਾਜ਼ ਭੈੜੀਆਂ ਵਸਤਾਂ ਨੂੰ ਦੂਰ ਕਰਕੇ ਸ੍ਰੇਸ਼ਟ ਵਸਤਾਂ ਦੇ ਦਿੰਦੇ। ਸਤਿਗੁਰੂ ਵੀ ਇੱਕ ਬੋਹਿਤ ਹੈ, ਗੁਰੂ ਦੀ ਸ਼ਰਨ ਵਿੱਚ ਆ, ਸਤਿਗੁਰੂ ਜੀ ਦੇ ਚਰਨਾਂ ਵਿੱਚ ਆ, ਬੋਹਿਤ ਦੇ ਪਾਸ। ਇੱਥੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸੁੱਟ, ਗੁਰੂ ਬੋਹਿਤ ਦੇ ਸਾਹਮਣੇ ਦਾਤਾ ਏ ਮੇਰੇ ਕੋਲੋਂ ਖੋਲਾ, ਕੱਢ ਲਾ ਮੇਰੇ ਕੋਲੋਂ। ਤੇ ਵੱਟੇ 'ਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੀ ਨਹੀਂ ਦਿੰਦਾ, ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਖਸ਼ਿਸ਼ ਕਰਦਾ। ਪਸ਼ੂ ਪਰੇ ਤੋਂ ਦੇਵ ਵਿਚੂਰੇ, ਪਸ਼ੂਆਂ ਅਤੇ ਪ੍ਰੇਤਾਂ ਤੋਂ ਦੇਵਤੇ ਬਣਾ ਦਿੰਦਾ ਮੇਰਾ ਸਤਿਗੁਰੂ। ਭਾਵੇਂ ਇੱਥੇ ਅਗਿਆਨੀ ਵੀ ਆ ਜਾਣ ਉਹਨਾਂ ਨੂੰ ਗਿਆਨਵਾਨ ਬਣਾ ਦਿੰਦਾ, ਇੱਥੇ ਨੀਚ ਲੋਕ ਵੀ ਆ ਜਾਣ ਮੇਰਾ ਸਤਿਗੁਰ ਉਹਨਾਂ ਨੂੰ ਉੱਤਮ ਬਣਾ ਦਿੰਦਾ, ਇਹੜੀਆਂ ਇਹੜੀਆਂ ਵੱਡੀਆਂ ਬਖਸ਼ਿਸ਼ਾਂ ਕਰਦਾ। ਕਿਤੇ ਸਤਿਗੁਰੂ ਦੀ ਸੇਵਾ ਵਿੱਚ ਜੁੜ ਕੇ ਵੇਖੀਓ ਸੱਜਣਾ, ਸਾ ਸੇਵਾ ਕੀਤੀ ਸਫਲ ਹੈ, ਜਿੱਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ, ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿੰਨ ਚੜ੍ਹੀ ਚਵੱਗਣ ਮੰਨੇ। ਪਰ ਇਹ ਚਾਲ ਕਿਹਨਾਂ ਦੀ ਹੈ, ਇਹ ਚਾਲ ਨਿਰਾਲੀ ਗੁਰਮੁਖੀ, ਗੁਰ ਦੀਖਿਆ ਸੁਣ ਮਨ ਭਿੰਨੇ। ਕੈਸਾ ਪਿਆਰਾ ਸਤਿਗੁਰ ਜੀ, ਸਾਧ ਸੰਗਤ ਉਹਦੀ ਸੇਵਾ ਦੀ ਮਹਾਨਤਾ ਚੱਲ ਰਹੀ ਤਾਂ ਕਰਕੇ ਦਾਸ ਬੇਨਤੀ ਕਰਨ ਲੱਗਾ, ਕੈਸੀ ਹੈ ਉਸ ਦੀ ਸੇਵਾ, ਕਿੱਡੀ ਮਹਾਨ ਹੈ ਮੇਰੇ ਪਾਤਸ਼ਾਹ ਜੀ ਦੀ ਸੇਵਾ। ਮਾਲਵੇ ਦੇ ਇਲਾਕੇ 'ਚ ਨਾ, ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ, ਬੜੀ ਪੁਰਾਤਨ ਬਾਤ ਗੁਰੂ ਰਾਮਦਾਸ ਪਾਤਸ਼ਾਹ ਦੇ ਸਮੇਂ ਦੀ, ਪਿੰਡ ਬਿੰਜੂ ਦਾ ਰਹਿਣ ਵਾਲਾ ਭਾਈ ਆਦਮ, ਇਹਦੇ ਘਰ ਔਲਾਦ ਕੋਈ ਨਹੀਂ ਸੀ, ਆਏ ਗਏ ਜੀ, ਸੇਵਾ ਵੀ ਬਹੁਤ ਕਰਦਾ ਸੀ। ਕੋਈ ਭੁੱਖਾ ਆ ਗਿਆ ਪ੍ਰਸ਼ਾਦਾ ਛਕਾਉਣਾ, ਨੰਗਾ ਆ ਗਿਆ ਕੱਪੜਾ ਦੇਣਾ, ਦੁਖੀਏ ਰੋਗੀਆਂ ਦੀ ਵੀ ਮਦਦ ਕਰਦਾ ਸੀ। ਇੱਕ ਦਿਨ ਪਰਮੇਸ਼ਰ ਦਾ ਭਾਣਾ ਐਸਾ ਵਰਤਿਆ, ਇੱਕ ਗੁਰਮੁਖ ਪਿਆਰਾ ਮੁਸਾਫਰ ਸੀ ਕੋਈ, ਅਗਾਂਹ ਜਾਣਾ ਸੀ ਉਹਨੇ ਤੇ ਭਾਈ ਆਦਮ ਦੇ ਘਰ ਆਣ ਠਹਿਰਿਆ। ਰਾਤ ਰਿਹਾ, ਇਹਨੇ ਬਿਸਤਰਾ ਮੰਜਾ ਵੀ ਦਿੱਤਾ, ਪ੍ਰਸ਼ਾਦਾ ਪਾਣੀ ਵੀ ਛਕਾਇਆ। ਜਿੰਨੇ ਪਿਆਰ ਨਾਲ ਇਸ ਪਰਿਵਾਰ ਨੇ ਸੇਵਾ ਕੀਤੀ, ਦੋਵਾਂ ਮੀਆਂ ਬੀਵੀ ਨੇ, ਸੀ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸਿੱਖ ਜਿਹੜਾ ਇਹਨਾਂ ਦੇ ਘਰ ਆਇਆ ਹੈ। ਉਹਨੇ ਇਸ ਆਦਮ ਨੂੰ ਪੁੱਛਿਆ ਵੀ ਸੱਜਣਾ, ਇਹਨੇ ਪਿਆਰ ਵਿੱਚ ਇਹਨੇ ਪ੍ਰੇਮ ਵਿੱਚ ਭੇਜ ਕੇ ਤੂੰ ਸੇਵਾ ਕਰਦਾ, ਤੇਰੇ ਘਰ ਤਾਂ ਰੱਬ ਨੇ ਕੋਈ ਤੋਟ ਨਹੀਂ ਰੱਖੀ ਹੋਣੀ, ਤੇਰੇ ਕੋਲ ਤੇ ਸਾਰੀਆਂ ਦਾਤਾਂ ਹੋਣਗੀਆਂ। ਤੇ ਇਹ ਹੁਣ ਭਾਈ ਆਦਮ ਦੀਆਂ ਥੋੜੀਆਂ ਅੱਖਾਂ ਭਰ ਆਈਆਂ ਤੇ ਕਹਿੰਦਾ ਵੀ ਬਾਕੀ ਤਾਂ ਸਾਰਾ ਕੁਛ ਹੈਗਾ, ਚੀਜ਼ਾਂ ਵਸਤਾਂ ਦੀ ਤੋੜ ਕੋਈ ਨਹੀਂ ਗਈ, ਪਰ ਘਰ ਚ ਔਲਾਦ ਕੋਈ, ਇਸ ਪੱਖ ਤੋਂ ਸਾਡੇ ਘਰ ਚ ਘਾਟ ਆ। ਉਸ ਗੁਰਸਿੱਖ ਨੇ ਆਖਿਆ, ਆਦਮ ਮੈਂ ਵੀ ਆਪਣੇ ਸਤਿਗੁਰੂ ਦੇ ਚਰਨਾਂ ਚ ਤੇਰੀ ਅਰਦਾਸ ਕਰਦਾ ਤੇ ਤੂੰ ਵੀ ਥੋੜਾ ਜਿਹਾ ਯਤਨ ਕਰ, ਜੇ ਕਿਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਕੇ ਕੁਝ ਸੇਵਾ ਕਮਾਏ ਤੇ ਮੇਰੇ ਸਤਿਗੁਰ ਦੇ ਦਰ ਤੋਂ ਕਦੇ ਕੋਈ ਖਾਲੀ ਵਾਪਸ ਨਹੀਂ ਆਉਂਦਾ। ਭਾਈ ਆਦਮ ਕਹਿੰਦਾ ਠੀਕ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਵਕਤ ਜਿਹੜੇ ਨਗਰ ਨੂੰ ਅੱਜ ਆਪਾਂ ਅੰਮ੍ਰਿਤਸਰ ਸਾਹਿਬ ਕਹਿੰਦੇ ਹਾਂ, ਉਸ ਧਰਤੀ ਤੇ ਸਰੋਵਰ ਦੀ ਸੇਵਾ ਕਰਾ ਰਹੇ ਸੀ, ਅੰਮ੍ਰਿਤਸਰ ਸਾਹਿਬ ਨਗਰ ਵੱਸ ਰਿਹਾ ਸੀ ਉਸ ਵੇਲੇ। ਉਸ ਗੁਰਸਿੱਖ ਨੇ ਵੀ ਅਰਦਾਸ ਕੀਤੀ ਕਿ ਧੰਨ ਗੁਰੂ ਨਾਨਕ ਦਾਤਾ, ਧੰਨ ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਬੜੇ ਪਿਆਰ ਵਿੱਚ ਇਹ ਪਰਿਵਾਰ ਸੇਵਾ ਕਰਦਾ, ਇਹਨਾਂ ਦੀ ਝੋਲੀ ਭਰ। ਅਰਦਾਸ ਬੇਨਤੀ ਹੋਈ, ਉਹ ਗੁਰਸਿੱਖ ਤੇ ਚਲਾ ਗਿਆ ਆਪਣੇ ਰਸਤੇ, ਪਰੰਤੂ ਇਹ ਗੁਰਮੁਖ ਪਿਆਰਿਆਂ ਨੂੰ ਲਾਗ ਲਾ ਗਿਆ। ਹੁਣ ਇਸ ਤੇ ਇਹ ਵੀ ਦਾਸ ਬੇਨਤੀ ਕਰਦੇ ਕਿ ਗੁਰਸਿੱਖ ਕਿਤੇ ਰਾਤ ਕੱਟ ਗਿਆ ਹੋਵੇ, ਕਿਸੇ ਦੇ ਘਰ ਰਹਿ ਗਿਆ ਹੋਵੇ, ਭਾਵੇਂ ਕਿਸੇ ਜਗਿਆਸੂ ਦੇ ਘਰ, ਗੁਰਸਿੱਖ ਦੇ ਘਰ, ਸੰਸਾਰੀ ਮਿੱਤਰ ਦੋਸਤ ਦੇ ਘਰ, ਪਰ ਉਹ ਨਾਮ ਸਿਮਰਨ ਵਿੱਚ ਨਾਂ ਜੋੜ ਕੇ ਗਿਆ ਹੋਵੇ। ਇਹ ਹੋ ਸਕਦਾ ਜਿੱਥੇ ਗੁਰਸਿੱਖ ਦੋ ਘੜੀਆਂ ਵੀ ਬਹਿ ਗਿਆ ਨਾ ਕਿਤੇ, ਸਾਧ ਸੰਗਤ ਉਹਨਾਂ ਨੂੰ ਰੱਬ ਨਾਲ ਜੋੜ ਗਿਆ। ਉਹ ਇਹੋ ਹੀ ਤੇ ਗੁਰਸਿੱਖ ਦਾ ਜੀਵਨ ਆ, ਇਹੋ ਹੀ ਗੁਰਸਿੱਖ ਦੀ ਘਾਲਣਾ, ਇਹੋ ਹੀ ਗੁਰਸਿੱਖ ਦੀ ਕਮਾਈ ਆ, ਇਹੋ ਹੀ ਗੁਰਸਿੱਖ ਦੀ ਬੰਦਗੀ ਹੈ। ਉਹ ਜਿਹੜਾ ਗੁਰਸਿੱਖ ਪਿਆਰਾ ਸੀ ਉਹ ਜੋੜ ਗਿਆ ਇਹਨਾਂ ਨੂੰ, ਨਾਮ ਸਿਮਰਨ ਵਿੱਚ ਜੋੜ ਗਿਆ, ਬਾਣੀ ਨਾਲ ਜੋੜ ਗਿਆ, ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਜਾਣ ਦੀ ਸਿੱਖਿਆ ਦੇ ਗਿਆ। ਇੱਕ ਦੋ ਦਿਨ ਲੰਘੇ, ਇਹ ਦੋਵੇਂ ਮੀਆਂ ਬੀਵੀ ਆਪਣੇ ਨਗਰ ਤੋਂ ਚੱਲੇ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ, ਅੰਮ੍ਰਿਤਸਰ ਸਾਹਿਬ ਦੀ ਧਰਤੀ। ਸੇਵਾ ਸ਼ੁਰੂ ਹੋ ਗਈ ਜੀ, ਟੋਕਰੀ ਢੋਣੀ ਸ਼ੁਰੂ ਕਰ ਦਿੱਤੀ, ਟੋਕਰੀ ਢੋਣੀ, ਭਾਂਡੇ ਮਾਂਜਣੇ ਦੋਵਾਂ ਮੀਆਂ ਬੀਵੀ ਨੇ। ਕਦੇ ਕਦੇ ਭਾਈ ਆਦਮ ਨੇ ਜੰਗਲ ਦੇ ਵਿੱਚੋਂ ਲੱਕੜਾਂ ਵੀ ਕੱਟ ਕੇ ਲਿਆਉਣੀਆਂ ਤੇ ਗੁਰੂ ਕੇ ਲੰਗਰਾਂ ਵਿੱਚ ਲਿਆ ਕੇ ਸੁੱਟਣੀ, ਵੱਖ ਵੱਖ ਤਰ੍ਹਾਂ ਦੀ ਸੇਵਾ ਕਰਨੀ। ਘਰਵਾਲੀ ਨੇ ਬਰਤਨ ਮਾਂਜਣੇ, ਭਾਂਡੇ ਮਾਂਜਣੇ, ਮਨ ਦੀ ਮੈਲ ਵੀ ਧੋਣੀ। ਪਰ ਸਾਧ ਸੰਗਤ ਇਹ ਵੀ ਧਿਆਨ ਰੱਖਿਓ, ਗੁਰੂ ਰਾਮਦਾਸ ਕੋਲੋਂ ਮੰਗਿਆ ਕੁਛ ਨਹੀਂ, ਦਰਬਾਰ 'ਚ ਜਾਣਾ, ਕੀਰਤਨ ਸੁਣਨਾ, ਸ਼ਬਦ ਸੁਣਨਾ, ਸਤਿਗੁਰ ਦੇ ਬਚਨ ਸੁਣਨੇ ਤੇ ਸੇਵਾ 'ਚ ਲੱਗੇ ਰਹਿਣਾ, ਮੰਗਿਆ ਕੁਛ ਨਹੀਂ। ਇੱਕ ਦਿਨ ਸੰਗਤਾਂ ਨੇ ਆਖਿਆ, ਮਹਾਰਾਜ ਭਾਈ ਆਦਮ ਬੜੀ ਸੇਵਾ ਕਰਦਾ, ਬੜੀ ਸੇਵਾ ਕਰਦਾ ਭਾਈ ਆਦਮ। ਦੋਵੇਂ ਮੀਆਂ ਬੀਬੀ ਜੁੱਟੇ ਰਹਿੰਦੇ ਸੇਵਾ 'ਚ, ਪ੍ਰੀਖਿਆ ਵੇਖੋ ਕਿਹੋ ਜਿਹੀ ਆ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਪਤਾ ਕੀ ਕਹਿੰਦੇ, ਕਹਿੰਦੇ ਭਾਈ ਸੇਵਾ ਕਰਦਾ ਤੇ ਪ੍ਰਸ਼ਾਦਾ ਪਾਣੀ ਵੀ ਤੇ ਲੰਗਰਾਂ 'ਚੋਂ ਹੀ ਛਕਦਾ ਹੋਏਗਾ। ਕਹਿੰਦੇ ਜੀ ਛਕਦਾ ਤੇ ਲੰਗਰ 'ਚੋਂ ਹੀ। ਕਹਿੰਦੇ ਠੀਕ ਆ, ਫਿਰ ਸੇਵਾ ਕੀਤੀ, ਵੱਟੇ 'ਚ ਪ੍ਰਸ਼ਾਦਾ ਪਾਣੀ ਛਕ ਲਿਆ, ਬਸ ਠੀਕ ਹੈ। ਹੁਣ ਇੱਥੇ ਬੇਨਤੀ ਕਰਾਂ, ਇਹ ਪ੍ਰੀਖਿਆ ਵਾ, ਇਹ ਨਾ ਸੋਚਿਓ ਵੀ ਆਪਾਂ ਜੇ ਸੇਵਾ ਕਰਨੀ ਹੈ ਤੇ ਪ੍ਰਸ਼ਾਦਾ ਆਪਾਂ ਗੁਰਦੁਆਰਿਆਂ ਜਾਂ ਲੰਗਰ 'ਚੋਂ ਨਾ ਛਕੀਏ, ਨਹੀਂ, ਇਹ ਭਾਵ ਨਹੀਂ ਸਮਝਣਾ। ਇਹ ਪ੍ਰੀਖਿਆ ਵਾ ਉਹਨਾਂ ਦੀ, ਕਿਉਂਕਿ ਜਿਹੜਾ ਦਾਣਾ ਪਾਣੀ ਹੈ ਉਹ ਤੁਸੀਂ ਘਰ ਬੈਠੇ ਭਾਵੇਂ ਖਾ ਰਹੇ ਹੋ, ਭਾਵੇਂ ਗੁਰਦੁਆਰੇ ਤੇ ਭਾਵੇਂ ਰਸਤੇ 'ਚ ਕਿਤੇ, ਦਾਣਾ ਪਾਣੀ ਗੁਰੂ ਕਾ। ਟਹਿਲ ਸੇਵਾ ਸਿੱਖਾਂ ਸੇਵਕਾਂ ਦੀ, ਸਿੱਖਾਂ ਸੇਵਕਾਂ ਦੇ ਹਿੱਸੇ ਟਹਿਲ ਸੇਵਾ ਹੀ ਆਈ ਹੈ। ਦਾਣਾ ਪਾਣੀ, ਅੰਨ ਪਾਣੀ ਗੁਰੂ ਦਾ ਹੀ, ਜਿੱਥੇ ਮਰਜ਼ੀ ਬੈਠ ਕੇ ਛਕੋ। ਪਰ ਇਹ ਪ੍ਰੀਖਿਆ ਸੀ ਉਹਨਾਂ ਦੀ। ਅੱਜ ਕਦੇ ਕਦੇ ਅਸੀਂ ਕਹਿ ਦਿੰਦੇ ਹਾਂ, ਮੈਂ ਤਾਂ ਗੁਰਦੁਆਰੇ ਜਾਵਾਂ, ਮੈਂ ਤਾਂ ਨਹੀਂ ਪ੍ਰਸ਼ਾਦਾ ਛਕਦਾ ਜੀ। ਇਹ ਭਾਵ ਨਹੀਂ ਹੈ ਕੋਈ, ਦਾਣਾ ਪਾਣੀ ਗੁਰੂ ਦਾ ਹੀ ਹੈ। ਸਾਧ ਸੰਗਤ ਆਪਣਾ ਨਾ ਕਦੇ ਸਮਝਣਾ ਵੀ ਜਿਹੜਾ ਘਰ ਆ ਸਾਡੇ, ਘਰ ਜਾ ਕੇ ਰੋਟੀ ਖਾਊਂਗਾ, ਪ੍ਰਸ਼ਾਦਾ ਲੰਗਰ ਛਕਾਂਗਾ ਤੇ ਉੱਥੇ ਮੇਰਾ ਆ ਤੇ ਗੁਰਦੁਆਰੇ ਗੁਰੂ ਦਾ। ਹਰ ਥਾਂ ਤੇ ਹੀ ਸਿੱਖ ਜਿਹੜਾ ਉਹ ਕਹਿੰਦਾ ਸਭ ਕੁਛ ਗੁਰੂ ਦਾ ਹੀ। ਸੇਵਾ ਵਿੱਚ ਹਿੱਸਾ ਪਾਓ, ਸੇਵਾ ਕਰੋ, ਦਾਨ ਪੁੰਨ ਕਰੋ, ਪਰੰਤੂ ਆਪਣਾ ਕੁਛ ਨਹੀਂ ਸਮਝਣਾ ਦੁਨੀਆਂ 'ਚ, ਸਭ ਕੁਛ ਗੁਰੂ ਦਾ। ਜਦੋਂ ਸਤਿਗੁਰੂ ਨੇ ਇਹ ਬਚਨ ਆਖਿਆ ਨਾ ਜੀ, ਭਈ ਲੰਗਰ ਪਾਣੀ ਨਹੀਂ ਤਾਂ ਫਿਰ ਲੰਗਰਾਂ 'ਚੋਂ ਹੀ ਛਕਦਾ, ਪ੍ਰਸ਼ਾਦਾ ਪਾਣੀ ਲੰਗਰ 'ਚੋਂ ਹੀ ਛਕਦੇ। ਕਿਸੇ ਨੇ ਜਾ ਦੱਸਿਆ ਭਾਈ ਆਦਮ ਨੂੰ ਵੀ ਸਤਿਗੁਰੂ ਇੱਦਾਂ ਕਹਿੰਦੇ ਆ, ਕਹਿੰਦਾ ਕੋਈ ਗੱਲ। ਲੱਕੜਾਂ ਦੀਆਂ ਦੋ ਪੰਡਾਂ ਲਿਆਉਣ ਲੱਗ ਪਿਆ ਹੁਣ, ਲੰਗਰਾਂ 'ਚ ਸੇਵਾ ਵੱਖਰੀ ਕਰਨੀ ਆ, ਟੋਕਰੀ ਵੀ ਢੋਣੀ ਆ, ਪਰ ਹੁਣ ਲੱਕੜ ਦੀਆਂ ਪੰਡਾਂ ਦੋ ਆਉਣ ਲੱਗ ਪਈਆਂ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਇੱਕ ਜਗ੍ਹਾ 'ਚ ਰਿਹਾਇਸ਼ ਰੱਖ ਲਈ ਆਪਣੀ, ਕੁਝ ਲੱਕੜਾਂ ਵੇਚ ਕੇ ਆਉਣੀਆਂ, ਉਹਦੇ ਤੋਂ ਰੋਟੀ ਖਾਣੀ, ਅਤੇ ਇੱਕ ਪੰਡ ਲੰਗਰਾਂ 'ਚ ਵੀ ਸੁੱਟਣੀ ਲਿਆ। ਇੱਕ ਸਮਾਂ ਐਸਾ ਆਇਆ, ਬੜਾ ਲੰਬਾ ਸਮਾਂ ਮੀਂਹ ਪੈਂਦਾ ਰਿਹਾ, ਕਈ ਦਿਨ ਬਰਸਾਤ ਨਹੀਂ ਹਟੀ, ਮੀਂਹ ਨਹੀਂ ਹਟਿਆ। ਲੰਗਰ ਦੇ ਵਿੱਚ ਜਿੰਨਾ ਸੁੱਕਾ ਬਾਲਣ ਸੀ ਨਾ, ਉਹ ਮੁੱਕ ਗਿਆ, ਅਤੇ ਜਿਹੜੇ ਲਾਂਗਰੀ ਸਿੱਖ ਸੀਗੇ ਲੰਗਰ ਪਾਣੀ ਤਿਆਰ ਕਰਨ ਵਾਲੇ, ਉਹ ਵੀ ਹੁਣ ਇੱਕ ਦੂਜੇ ਨਾਲ ਸਲਾਹ ਕਰਦੇ ਆ। ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਦੇ ਨੇ ਕਿ ਬਾਬਾ ਜੀ, ਸੁੱਕਾ ਲੰਗਰ, ਸੁੱਕਾ ਬਾਲਣ ਨਹੀਂ ਹੈਗਾ, ਲੰਗਰ ਕਿਵੇਂ ਤਿਆਰ ਹੋਣਾ ਅੱਜ, ਪ੍ਰਸ਼ਾਦਾ ਪਾਣੀ ਤਿਆਰ ਕਰਨਾ। ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਵੀ ਪਤਾ ਲੱਗਾ, ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਭਾਈ ਗੁਰੂ ਨਾਨਕ ਦਾ ਲੰਗਰ ਹੈ, ਇੱਥੇ ਘਾਟ ਕੋਈ ਨਹੀਂ ਰਹਿਣੀ, ਆਪੇ ਗੁਰੂ ਬਖਸ਼ਿਸ਼ ਕਰੇਗਾ, ਜਿਸ ਦਾ ਲੰਗਰ ਹੈ ਉਹਨੇ ਆਪੇ ਚਲਾਉਣਾ, ਗੁਰੂ ਅੰਤਰ ਜਾਵੇ ਉਸਨੂੰ ਪਤਾ ਹੈ ਸਾਰਾ ਕੁਛ। ਜਦੋਂ ਭਾਈ ਆਦਮ ਜੀ ਨੂੰ ਪਤਾ ਲੱਗਾ ਭਾਈ ਅੱਜ ਗੁਰੂ ਕੇ ਲੰਗਰਾਂ ਵਿੱਚ ਬਾਲਣ ਨਹੀਂ ਹੈਗਾ, ਅਤੇ ਜਿਹੜੀਆਂ ਲੱਕੜਾਂ ਘਰ ਲਿਆ ਕੇ ਸੁੱਟਦਾ ਸੀ ਨਾ ਵੇਚਣ ਵਾਸਤੇ, ਵੀ ਉਹਦੇ 'ਚੋਂ ਕਾਫੀ ਬਾਲਣ ਪਿਆ ਹੋਇਆ ਘਰ, ਇਹਨੇ ਚੁੱਕੀਆਂ ਪੰਡਾਂ ਅਤੇ ਲੰਗਰ 'ਚ ਸੁੱਟ ਦਿੱਤੀਆਂ ਲਿਆ ਕੇ। ਸਮਝੋ ਵੀ ਦੋ ਤਿੰਨ ਦਿਨਾਂ ਦਾ ਬਾਲਣ, ਚਾਰ ਦਿਨਾਂ ਦਾ ਆ ਗਿਆ, ਲੰਗਰ ਤਿਆਰ ਹੋਇਆ, ਪ੍ਰਸ਼ਾਦਾ ਪਾਣੀ ਛਕਿਆ। ਸ਼ਾਮ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਪੁੱਛਿਆ ਭਾਈ ਬਾਬਾ ਬੁੱਢਾ ਸਾਹਿਬ ਹੋਰ ਲੰਗਰ ਤਿਆਰ ਕਰਨ ਵਾਲੇ ਸਿੱਖਾਂ ਨੂੰ, ਵੀ ਤੁਸੀਂ ਤਾਂ ਕਹਿੰਦੇ ਸੀ ਅੱਜ ਬਾਲਣ ਨਹੀਂ ਹੈਗਾ, ਕਹਿੰਦੇ ਪਾਤਸ਼ਾਹ ਇਹ ਭਾਈ ਆਦਮ ਨੇ ਸੇਵਾ ਕੀਤੀ, ਬੜਾ ਪਿਆਰਾ ਸੇਵਾਦਾਰ ਹੈ ਮਹਾਰਾਜ, ਨਿਮਰਤਾ ਹੀ ਨਿਮਰਤਾ, ਪਿਆਰ ਹੀ ਪਿਆਰ, ਸ਼ਰਧਾ ਹੀ ਸ਼ਰਧਾ, ਮੰਗਿਆ ਕੁਛ ਨਹੀਂ ਜੀ ਅਜੇ ਤੱਕ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਬਾਬਾ ਬੁੱਢਾ ਸਾਹਿਬ ਜੀ ਨੂੰ, ਕਹਿੰਦੇ ਬਾਬਾ ਜੀ ਜਦੋਂ ਸਵੇਰੇ ਦੀਵਾਨ ਸਜੇ ਨਾ, ਅੰਮ੍ਰਿਤ ਵੇਲੇ ਦਾ ਸਮਾਪਤੀ ਵੇਲੇ ਭਾਈ ਆਦਮ ਨੂੰ ਕਹਿਣਾ ਸਾਨੂੰ ਮਿਲੇ ਆ ਕੇ, ਇੱਦਾਂ ਬੁਲਾਉਂਦਾ ਜੇ ਜੇ ਪਿਆਰ 'ਚ ਭੇਜ ਜੋ, ਤੇ ਸਾ ਸੇਵਾ ਕੀਤੀ ਸਫਲ ਹੈ ਜਿੱਤ ਸਤਿਗੁਰ ਕਾ ਮਨ ਮੰਨੇ, ਸੁਨੇਹਾ ਮਿਲ ਗਿਆ, ਆ ਗਿਆ ਭਾਈ ਆਦਮ। ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਦੀਵਾਨ ਦੀ ਸਮਾਪਤੀ ਹੋਈ, ਖੜਾ ਹੋਇਆ, ਹੱਥ ਜੋੜੇ, ਗਲ ਪੱਲੂ ਪਾਇਆ, ਸਤਿਗੁਰੂ ਸ਼ਹਿਨਸ਼ਾਹ ਜੀ ਇਸ ਗਰੀਬ ਵਾਸਤੇ, ਇਸ ਗੁਲਾਮ ਵਾਸਤੇ ਕੀ ਹੁਕਮ ਹੈ? ਸਤਿਗੁਰੂ ਜੀ ਨੇ ਕਿਹਾ ਆਦਮ ਬੜੇ ਪਿਆਰ ਵਿੱਚ ਭੇਜ ਕੇ ਤੂੰ ਸੇਵਾ ਕੀਤੀ, ਤੇਰੀ ਸਾਰੀ ਸੇਵਾ ਪ੍ਰਵਾਨ, ਸਾਨੂੰ ਪਤਾ ਹੈ ਕਿੱਥੇ ਕਿੱਥੇ ਸੇਵਾ ਨਿਭਾਉਣਾ ਹੈ, ਤੂੰ ਪ੍ਰੀਖਿਆ ਦੇ ਵਿੱਚੋਂ ਵੀ ਤੂੰ ਪਾਸ ਹੋਇਆ, ਇਹ ਵੀ ਸਾਨੂੰ ਪਤਾ ਲੱਗ ਗਿਆ ਕਿ ਹੁਣ ਤੂੰ ਲੱਕੜਾਂ ਆਦਿਕ ਥੋੜ੍ਹੀਆਂ ਬਹੁਤੀਆਂ ਵੇਚ ਵੀ ਲੈਂਦਾ ਅਤੇ ਉੱਥੋਂ ਪ੍ਰਸ਼ਾਦਾ ਛਕਦਾ। ਮੰਗ ਝੋਲੀ ਅੱਡ, ਗੁਰੂ ਨਾਨਕ ਦੇ ਦਰ ਤੋਂ ਅੱਜ ਕੀ ਪਾਈਏ ਤੇਰੀ ਝੋਲੀ 'ਚ। ਭਾਈ ਆਦਮ ਨੇ ਹੱਥ ਜੋੜੇ, ਇਤਿਹਾਸ ਵਿੱਚ ਸਾਧ ਸੰਗਤ ਦਾਸ ਨੇ ਬਚਨ ਪੜ੍ਹਿਆ ਕਿ ਇਹ ਵੀ ਲਿਖਿਆ ਮਿਲਦਾ ਕਿ ਉਸ ਵੇਲੇ ਭਾਈ ਆਦਮ ਦੀ ਉਮਰ ਥੋੜ੍ਹੀ ਵਡੇਰੀ ਹੋ ਗਈ ਸੀ, ਚੁੱਪ ਕੀਤਾ ਰਿਹਾ, ਮੰਗਿਆ ਨਹੀਂ ਕੁਛ ਵੀ। ਗੁਰੂ ਰਾਮਦਾਸ ਪਾਤਸ਼ਾਹ ਨੇ ਦੂਜੀ ਵਾਰੀ ਕਿਹਾ ਅੱਡ ਝੋਲੀ ਕੀ ਪਾਈਏ ਤੇਰੀ ਝੋਲੀ 'ਚ? ਕਹਿੰਦਾ ਨਹੀਂ ਮਹਾਰਾਜ ਕੁਛ। ਘਰਵਾਲੀ ਨੂੰ ਆਵਾਜ਼ ਮਾਰੀ, ਦਰਬਾਰ 'ਚ ਬੈਠੀ ਸੀ, ਸਤਿਗੁਰੂ ਪਾਤਸ਼ਾਹ ਨੇ ਆਖਿਆ ਗੁਰੂ ਨਾਨਕ ਦੀ ਇਹ ਬੱਚੀ ਹੈ, ਧੀਏ ਦੱਸੋ ਕੀ ਪਾਈਏ ਤੇਰੀ ਝੋਲੀ 'ਚ? ਕਹਿੰਦੇ ਸਤਿਗੁਰੂ ਪਾਤਸ਼ਾਹ ਜੀ ਬਹੁਤ ਕੁਛ ਆਪ ਜੀ ਦਾ ਦਿੱਤਾ ਹੋਇਆ, ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰੀ ਰੱਖੋ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕੋਈ ਨਾ ਕੋਈ ਘਾਟ ਤੇ ਹੈ, ਕੋਈ ਨਾ ਕੋਈ ਕਮੀ ਤੇ ਹੈ, ਕੋਈ ਭਾਵਨਾ ਲੈ ਕੇ ਆਏ ਹੋ ਦਰਬਾਰ 'ਚ, ਮੰਗਦੇ ਨਹੀਂ ਜੇ? ਕਹਿਣ ਲੱਗੇ ਮਹਾਰਾਜ ਸਾਨੂੰ ਇਹ ਵੀ ਪਤਾ ਹੈ ਕਿ ਤੁਸੀਂ ਸਾਰੇ ਦਾ ਸਾਰਾ ਕੁਛ ਜਾਣਦੇ ਹੋ, ਸਭ ਕੁਛ ਜਾਣਦੇ ਹੋ, ਵਿਣ ਬੋਲਿਆਂ ਸਭ ਕੁਛ ਜਾਣਦਾ, ਕਿਸੇ ਆਗਿਆ ਕੀ ਚੈ ਅਰਦਾਸ, ਤੁਹਾਨੂੰ ਤਾਂ ਦੱਸੀਏ ਜੇ ਤੁਹਾਨੂੰ ਪਤਾ ਨਾ ਹੋਵੇ। ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਇੱਕ ਬਚਨ ਆਖਿਆ, ਕਹਿੰਦੇ ਭਾਈ ਆਦਮ ਔਲਾਦ ਚਾਹੀਦੀ, ਸੰਤਾਨ ਨਹੀਂ ਹੈ। ਹੁਣ ਖੋਲਿਆ ਮੂੰਹ ਭਾਈ ਆਦਮ ਨੇ, ਉਹਦੀ ਘਰਵਾਲੀ ਨੇ ਵੀ, ਸਤਿਗੁਰੂ ਪਾਤਸ਼ਾਹ ਤੁਰੁੱਠੇ ਹੋ ਤੇ ਬਖਸ਼ਿਸ਼ ਕਰੋ, ਘਰ ਵਿੱਚ ਕੋਈ ਜੜ ਲਾਓ, ਰਹਿਮਤ ਕਰੋ, ਸੇਵਾ ਸਿਮਰਨ ਤੇ ਸਿੱਖੀ ਬਖਸ਼ਿਸ਼ ਕਰੀ ਰੱਖੋ। ਪਰ ਇਹ ਵੀ ਦਾਤਾਂ ਦੀ ਜਗਿਆਸੂਆਂ ਦੁਨੀਆਂਦਾਰਿਆਂ ਲੋੜ ਹੈ, ਜਨ ਕੋ ਪ੍ਰਭ ਸੰਗੇ ਅਸਨੇਹੋ, ਬਾਣੀ ਕਹਿੰਦੀ ਹੈ, ਭਾਵੇਂ ਪੰਚਮ ਪਾਤਸ਼ਾਹ ਜੀ ਦੇ ਬਚਨ ਨੇ, ਜਨ ਕੋ ਪ੍ਰਭ ਸੰਗੇ ਅਸਨੇਹੋ, ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰੇ ਸਭ ਕਿਹੋ। ਦਾਤਿਆ ਤੂੰ ਮੇਰਾ ਮਿੱਤਰ ਹੈ, ਤੇਰੇ ਘਰ 'ਚ ਸਭ ਕੁਛ ਹੈ, ਮਾਣ ਮੰਗੋ, ਤਾਣ ਮੰਗੋ, ਧਨ ਲਖਮੀ ਸੁੱਤ ਦੇਹੋ, ਇਹ ਸਾਰਾ ਕੁਛ ਮੈਂ ਮੰਗ ਕੇ ਲੈ ਲੈਣਾ ਤੇਰੇ ਕੋਲੋਂ। ਮਾਧੋ ਕੈਸੀ ਬਣੇ ਤੁਮ ਸੰਗੇ, ਆਪ ਨਾ ਦੇਹੋ ਤਾਂ ਲੇਵੋ ਮੰਗੇ। ਮਾਣ ਮੰਗੋ ਤਾਣ ਮੰਗ, ਚਾਰ ਬੰਦੇ ਦੁਨੀਆਂ ਚ ਮਾਣ ਸਤਿਕਾਰ ਵੀ ਮੇਰਾ ਕਰਦੇ ਹੋ, ਇਹ ਵੀ ਬਖਸ਼ਿਸ਼ ਕਰ। ਇੱਜ਼ਤ ਨਾਲ ਜ਼ਿੰਦਗੀ ਜੀਵਾਂ ਭਾਵੇ ਆ। ਮਾਣ ਮੰਗੋ ਤਾਣ ਮੰਗੋ, ਬਲ ਵੀ ਹੋਵੇ ਮੇਰੇ ਚ। ਧੰਨ ਲਖਮੀ, ਧੰਨ ਦਾ ਅਰਥ ਆ ਨਾਮ ਦਾ ਧੰਨ, ਸਿਮਰਨ ਬੰਦਗੀ ਦਾ ਧੰਨ ਵੀ ਦੇ। ਲਖਮੀ ਸਾਧ ਸੰਗਤ, ਲਖਮੀ ਦਾ ਹੋਰ ਕੋਈ ਅਰਥ ਨਹੀਂ ਹੈ, ਲਖਮੀ ਦਾ ਮਤਲਬ ਹੈ ਚਾਰ ਟਕੇ ਵੀ ਮੇਰੇ ਪੱਲੇ ਹੋਣ, ਪਰਿਵਾਰ ਰੱਜ ਕੇ ਰੋਟੀ ਖਾਵੇ, ਆਇਆ ਗਿਆ ਵੀ ਭੁੱਖਾ ਨਾ ਜਾਵੇ। ਮਾਣ ਮੰਗੋ ਤਾਣ ਮੰਗੋ ਧੰਨ ਲਖਮੀ, ਸੁੱਤ ਦੇ ਸੁੱਤ, ਔਲਾਦ ਦੀ ਦਾਤ ਵੀ ਬਖਸ਼ਿਸ਼ ਕਰ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਕਹਿੰਦੇ, ਦਾਤਾ ਜੀ ਜਾਣੀ ਜਾਣ ਹੋ ਤੁਸੀਂ ਰਹਿਮਤ ਦੇ ਘਰ ਚ ਆਏ ਹੋ, ਪਾਓ ਸਾਡੀ ਝੋਲੀ ਚ ਦਾਤ। ਪਤਾ ਕੀ ਆਖਿਆ ਗੁਰੂ ਰਾਮਦਾਸ ਪਾਤਸ਼ਾਹ ਨੇ, ਕਿੰਨਾ ਸਮਰੱਥ ਗੁਰੂ ਹੈ, ਕਿੰਨਾ ਸਮਰੱਥ। ਪਤਾ ਗੁਰੂ ਰਾਮਦਾਸ ਪਾਤਸ਼ਾਹ ਕੀ ਬੋਲੇ, ਉਹ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵਾ ਕੀ ਬੋਲਿਆ, ਧੰਨ ਧੰਨ ਰਾਮਦਾਸ ਗੁਰ ਜਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰਿਆ ਤਾਰਿਆ। ਉਹ ਬੋਲੇ ਸੋਢੀ ਸੁਲਤਾਨ, ਉਹ ਮੇਰਾ ਐਸਾ ਗੁਰੂ ਰਾਮਦਾਸ ਦਾਤਾ ਸ਼ਹਿਨਸ਼ਾਹ ਜਿਨ੍ਹਾਂ ਨੂੰ ਭੱਟ ਕਹਿੰਦੇ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ। ਹੁਣ ਸਾਧ ਸੰਗਤ ਖਿਆਲ ਕਰੇ, ਉਹ ਬਖਸ਼ਿਸ਼ ਕਿੱਡੀ ਕੀਤੀ ਉਹਨੇ। ਕਹਿੰਦੇ ਭਾਈ ਆਦਮ, ਔਲਾਦ ਤੇ ਨਹੀਂ ਹੈਗੀ ਤੇਰੀ ਕਿਸਮਤ ਚ, ਭਾਗਾਂ ਚ ਨਹੀਂ ਹੋ ਤੇਰੇ, ਮਾਲਕ ਵੱਲੋਂ ਤੇ ਨਹੀਂ ਲਿਖੀ। ਅਗਲੇ ਛੇਵੇਂ ਜਾਮੇ ਚ ਵੀ ਐਸੇ ਕੌਤਕ ਵਰਤੇ ਸੀ ਨਾ, ਉਹ ਚੱਬੇ ਵਾਲੀ ਮਾਈ ਨੇ ਆਖਿਆ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ, ਜੇ ਉੱਥੇ ਲੇਖਾਂ ਚ ਨਹੀਂ ਲਿਖੀ ਰੱਬ ਦੀ ਦਰਗਾਹ ਤੋਂ, ਤੇ ਇੱਥੇ ਲਿਖਦੇ, ਲਿਖਣ ਵਾਲਾ ਕੌਣ ਆ, ਤੂੰ ਹੀ ਲਿਖਣਾ। ਏਦਾਂ ਬਖਸ਼ਿਸ਼ਾਂ ਕਰ ਦਿੰਦਾ ਜੀ, ਏਦਾਂ ਕਿਰਪਾ ਕਰ ਦਿੰਦਾ। ਉਹ ਮਾਈ ਸੁਲੱਖਣੀ ਦੀ ਗੋਦੀ ਚ ਪਾ ਦਿੱਤੇ ਪੁੱਤਾਂ ਦੀ ਦਾਤ ਉਹਨੇ। ਛੇਵੇਂ ਪਾਤਸ਼ਾਹ ਨੇ ਵੀ ਇਹ ਚੌਥੇ ਪਾਤਸ਼ਾਹ ਦਾ ਬਚਨ ਸੁਣਾ ਰਿਹਾ। ਭਾਈ ਆਦਮ ਕਹਿੰਦਾ, ਤੁਰਠੇ ਹੋ ਤੇ ਕਰ ਦਿਓ ਬਖਸ਼ਿਸ਼। ਗੁਰੂ ਰਾਮਦਾਸ ਦਾਤਾ ਜੀ ਕਹਿਣ ਲੱਗੇ, ਹੈ ਨੀ ਭਾਗ ਕਿਸਮਤ ਚ, ਪਰ ਏਡਾ ਵੱਡਾ ਸੇਵਾਦਾਰ ਹੈ ਤੂੰ, ਦੋਵੇਂ ਮੀਆਂ ਬੀਬੀ ਪਤੀ ਪਤਨੀ ਨੇ ਇੰਨੀ ਸੇਵਾ ਕੀਤੀ ਹੈ, ਇੰਨੀ ਸੇਵਾ ਕੀਤੀ ਕਿ ਤੁਸੀਂ ਪਰਚੇ ਵਿੱਚੋਂ ਵੀ ਪਾਸ ਹੋਏ, ਇਮਤਿਹਾਨ ਚੋਂ ਵੀ ਪਾਸ ਹੋਏ, ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆਇਆਂ ਨੂੰ ਸੇਵਾ ਕਰਦਿਆਂ ਨੂੰ, ਫਿਰ ਆਪ ਝੋਲੀ ਅੱਡ ਕੇ ਕੁਛ ਨਹੀਂ ਮੰਗਿਆ, ਸਿਰਫ ਸੇਵਾ ਹੀ ਕਰਨੀ, ਕਾਹੂ ਫਲ ਕੀ ਇੱਛਾ ਨਹੀਂ ਬਾਂਛਿਆ ਇੱਥੋਂ ਤੱਕ। ਕਹਿਣ ਲੱਗੇ, ਦਾਤਾ ਜੀ ਆਪ ਜੀ ਨੇ ਆਵਾਜ਼ ਮਾਰ ਕੇ ਬੁਲਾਇਆ, ਤਰੁੱਠੇ ਹੋ ਤੇ ਰਹਿਮਤ ਕਰੋ। ਗੁਰੂ ਰਾਮਦਾਸ ਪਾਤਸ਼ਾਹ ਨੇ ਆਖਿਆ ਸੀ, ਭਾਈ ਆਦਮ ਸਾਡੇ ਘਰ, ਗੁਰੂ ਰਾਮਦਾਸ ਕਹਿੰਦੇ ਸਾਡੇ ਘਰ ਸਾਡੇ ਗ੍ਰਹਿ ਚਾਰ ਪੁੱਤਰ ਹੋਣੇ ਸਨ, ਚਾਰ ਬੇਟੇ, ਹੁਣ ਤਿੰਨ ਸਾਡੇ ਰਹੇ, ਇੱਕ ਤੇਰੀ ਝੋਲੀ ਵਿੱਚ ਪਾ ਦਿੱਤਾ, ਹਾਲੇ ਬਖਸ਼ਿਸ਼ ਕਰ ਰਹੇ, ਵਰ ਦੇ ਰਹੇ ਆ, ਤਿੰਨ ਪੁੱਤਰ ਸਾਡੇ ਹੋਏ, ਇੱਕ ਪੁੱਤਰ ਤੇਰੀ ਝੋਲੀ ਵਿੱਚ ਪਾ ਦਿੱਤਾ। ਭਾਈ ਆਦਮ ਤੇਰੇ ਘਰ ਪੁੱਤਰ ਹੋਏਗਾ, ਪਰ ਹੁਣੇ ਹੀ ਸੁਣ ਲਾ, ਅੱਜ ਹੀ ਉਸ ਪੁੱਤਰ ਦਾ ਨਾਮ ਭਾਈ ਭਗਤੂ ਰੱਖਣਾ ਹੈ। ਨਾਮ ਵੀ ਉਦੋਂ ਹੀ ਰੱਖ ਦਿੱਤਾ ਉੱਥੇ ਹੀ। ਗੁਰੂ ਰਾਮਦਾਸ ਪਾਤਸ਼ਾਹ ਦੇ ਗ੍ਰਹਿ ਤਿੰਨ ਪੁੱਤਰ ਪਿਰਥੀ ਚੰਦ, ਮਹਾਂਦੇਵ ਤੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਭਾਈ ਆਦਮ ਦੇ ਘਰ ਸਮਾਂ ਪਾ ਕੇ ਸਤਿਗੁਰੂ ਜੀ ਨੇ ਆਖਿਆ, ਤੁਹਾਡੀ ਸੇਵਾ ਪ੍ਰਵਾਨੇ, ਜਾਓ ਆਪਣੇ ਨਗਰ ਆਏ ਗਏ ਦੀ ਸੇਵਾ ਵੀ ਕਰੋ, ਨਾਮ ਜਪੋ, ਸਿਮਰਨ ਕਰੋ, ਕਿਰਤ ਕਰੋ, ਵੰਡ ਕੇ ਛਕੋ, ਗੁਰੂ 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 ਜਪਦੇ ਰਹੋ, ਸਿੱਖੀ ਦਾ ਪ੍ਰਚਾਰ ਕਰਦੇ ਰਹੋ, ਆਪ ਜਪੋ ਤੇ ਦੂਸਰਿਆਂ ਨੂੰ ਨਾਮ ਜਪਾਉਂਦੇ ਰਹੋ, ਤੁਹਾਡੀ ਜ਼ਿੰਦਗੀ ਦਾ ਬੇੜਾ ਪਾਰ ਆ, ਤੁਹਾਡੀ ਸੇਵਾ ਸਫਲ ਹੋ ਗਈ। ਸਮਾਂ ਪਾ, ਭਾਈ ਆਦਮ ਦੇ ਘਰ ਪੁੱਤਰ ਪੈਦਾ ਹੋਇਆ, ਪੁੱਤਰ ਨੇ ਜਨਮ ਲਿਆ, ਉਸਦਾ ਨਾਮ ਭਾਈ ਭਗਤੂ ਰੱਖਿਆ, ਭਗਤ। ਸੱਤਵੇਂ ਪਾਤਸ਼ਾਹ ਜੀ ਦਾ ਇਤਿਹਾਸ ਪੜ੍ਹੋ, ਸ੍ਰੀ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਦਾ, ਸੱਤਵੇਂ ਪਾਤਸ਼ਾਹ ਜੀ ਦੇ ਇਤਿਹਾਸ ਵਿੱਚ ਭਾਈ ਭਗਤੂ ਜੀ ਦਾ ਬਹੁਤ ਜ਼ਿਕਰ ਆਉਂਦਾ। ਇਹ ਉਹੀ ਭਾਈ ਭਗਤੂ ਸੀ ਜਿਹੜਾ ਭਾਈ ਆਦਮ ਦਾ ਪੁੱਤਰ ਸੀ, ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਰਹਿਮਤਾਂ ਨਾਲ ਹੋਇਆ। ਤੋ ਬਚਨ ਚੱਲ ਰਹੇ ਸੀ ਭਾਈ ਗੁਰਦਾਸ ਜੀ ਦੇ ਕਿ ਜਿਹੜੇ ਸਤਿਗੁਰੂ ਜੀ ਦੀ ਸੇਵਾ ਕਰਦੇ ਆ, ਜਿਹੜੇ ਗੁਰੂ ਕੀ ਸੇਵਾ ਵਿੱਚ ਜੁੜਦੇ ਆ, ਸੇਵਾ ਕਰਦੇ ਸਾਰੇ ਦੇ ਸਾਰੇ ਫਲ, ਉਹਨਾਂ ਨੂੰ ਸਿੱਖੀ ਵੀ ਮਿਲ ਗਈ, ਨਾਮ ਸਿਮਰਨ ਦੀ ਦਾਤ ਵੀ ਮਿਲ ਗਈ, ਲੋਕ ਪਰਲੋਕ ਵੀ ਸਵਰ ਗਿਆ, ਔਰ ਸਾਧ ਸੰਗਤ ਪੁੱਤਰ ਦੀ ਦਾਤ ਵੀ ਮਿਲ ਗਈ, ਵੰਡ ਛਕਣ ਦੀ ਭਾਵਨਾ ਵੀ ਅੰਦਰ ਪੈਦਾ ਹੋ ਗਈ, ਗੁਰਸਿੱਖੀ ਦੇ ਪ੍ਰਚਾਰਕ ਵੀ ਬਣ ਗਏ। ਅਤੇ ਇਕੱਲੀ ਉਹਨਾਂ ਨੂੰ ਗੁਰਸਿੱਖੀ ਹੀ ਨਹੀਂ ਮਿਲੀ, ਗੁਰਸਿੱਖੀ ਉਹਨਾਂ ਦੀਆਂ ਕੁੱਲਾਂ ਨੂੰ ਵੀ ਮਿਲ ਗਈ। ਅਜੇ ਪੁੱਤਰ ਨੇ ਜਨਮ ਲੈਣਾ ਵਾ ਸਮਾਂ ਪਾ ਕੇ ਉਹਦਾ ਨਾਂ ਅੱਜ ਹੀ ਧਰ ਦਿੱਤਾ ਗੁਰੂ ਰਾਮਦਾਸ ਨੇ, ਭਗਤੂ ਇਹਦਾ ਨਾਂ, ਪੁੱਤਰ ਦਾ ਨਾਮ ਭਗਤੂ ਹੋਏਗਾ, ਉਹਦੇ ਪਾਸ ਗੁਰਸਿੱਖੀ ਵੀ ਰਹੇਗੀ। ਬੇਅੰਤ ਬਖਸ਼ਿਸ਼ਾਂ ਗੁਰੂ ਕਰਦਾ ਹੈ, ਪਰ ਜੇ ਕੋਈ ਪਿਆਰ ਵਿੱਚ ਭਿੱਜ ਕੇ, ਪ੍ਰੀਤ ਵਿੱਚ ਭਿੱਜ ਕੇ ਸੇਵਾ ਕਮਾਉਂਦਾ ਹੈ। ਭਾਈ ਗੁਰਦਾਸ ਜੀ ਨੇ ਬਚਨ ਕੀ ਵਰਤੇ, ਪਸ਼ੂ ਪਰੇ ਤੋਂ ਦੇਵ ਵਿਚੂਰੇ। ਉਹ ਪਸ਼ੂਆਂ ਤੇ ਪ੍ਰੇਤਾਂ ਵਰਗਾ ਵੀ ਜਿਹਨਾਂ ਲੋਕਾਂ ਦਾ ਜੀਵਨ ਆ, ਉਹ ਤੇ ਉਹਨਾਂ ਨੂੰ ਵੀ ਦੇਵਤੇ ਬਣਾ ਦਿੰਦਾ ਹੈ। ਪਸ਼ੂ ਪਰੇ ਤੋਂ ਦੇਵ ਕਰੇ, ਉਹ ਤੇ ਉਹਨਾਂ ਨੂੰ ਵੀ ਦੇਵਤੇ ਬਣਾ ਦਿੰਦਾ। ਉਹ ਤੇ ਨਾਮ ਸਿਮਰਨ ਤੇ ਸੇਵਾ ਭਗਤੀ ਵਿੱਚ ਜੁੜਨ ਵਾਲਿਆਂ ਨੂੰ ਉੱਤਮ ਤੋਂ ਉੱਤਮ, ਮਹਾਨ ਤੋਂ ਮਹਾਨ ਬਣਾ ਦਿੰਦਾ ਹੈ। ਜਿਹੜੇ ਸੇਵਾ ਕਰਨ ਵਾਲੇ ਨੇ ਉਹਦੀ ਸ਼ਰਨ ਵਿੱਚ, ਉਹਨਾਂ ਦੀ ਜ਼ਿੰਦਗੀ ਦਾ ਬੇੜਾ ਕਿਉਂ ਨਹੀਂ ਪਾਰ ਕਰੇ, ਉਹਨਾਂ ਦੇ ਜੀਵਨ ਨੂੰ ਭਾਵ ਸਾਗਰ ਤੋਂ ਕਿਉਂ ਨਹੀਂ ਪਾਰ ਕਰੇਗਾ। ਸਾ ਸੇਵਾ ਕੀਤੀ ਸਫਲ ਹੈ, ਜਿੱਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਭਲ ਪੰਨੇ। ਗੁਰ ਕੀ ਸੇਵਾ ਤਪਾਂ ਸਿਰ ਤਪਸਾਰ, ਜਿਹੜੀ ਗੁਰੂ ਦੀ ਸੇਵਾ ਵਾ ਸਾਰਿਆਂ ਤਪਾਂ ਤੋਂ, ਸਾਰੇ ਜਪਾਂ ਤਪਾਂ ਤੋਂ ਉੱਤਮ ਹੈ। ਸਾਰਿਆਂ ਤਪਾਂ ਦਾ ਸ਼੍ਰੋਮਣੀ ਤਪ ਹੈ ਗੁਰੂ ਕੀ ਸੇਵਾ ਕਰਨੀ। ਤੇ ਜਿਹੜੇ ਸਤਿਗੁਰੂ ਦੀ ਸੇਵਾ ਵਿੱਚ ਜੁੜ ਗਏ, ਨਾਮ ਸਿਮਰਨ ਵਿੱਚ ਲੱਗ ਗਏ, ਜਿਹੜੇ ਸੇਵਾ ਕਮਾਉਣ ਵਾਲੇ ਸੇਵਕ ਹੋ ਗਏ, ਜਿਹੜੇ ਸੇਵਕ ਹੋ ਗਏ ਉਹ ਗੁਰੂ ਆਗਿਆ ਵਿੱਚ ਆ ਗਏ, ਜਿਹੜੇ ਆਗਿਆ ਵਿੱਚ ਆ ਗਏ ਉਹ ਗੁਰੂ ਕੇ ਸੇਵਕ ਪਰਮਾਤਮਾ ਦਾ ਰੂਪ ਹੋ ਗਏ, ਪ੍ਰਭੂ ਸਰੂਪ ਹੋ ਗਏ। ਸਹੀ ਅਰਥਾਂ 'ਚ ਜੇ ਆਪਾਂ ਸੇਵਾ ਕਮਾਉਣੀ ਹੈ, ਸੇਵਕ ਬਣਨਾ ਚਾਹੁੰਦੇ ਹਾਂ, ਸਿੱਖ ਬਣਨਾ ਚਾਹੁੰਦੇ ਹਾਂ, ਤਾਂ ਕੀ ਕਰੀਏ ਫਿਰ? ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮਹਿ ਸਹਿ, ਆਪਸ ਕਉ ਕਰ ਕਛ ਨ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵੇਚੈ ਸਤਿਗੁਰ ਕੈ ਪਾਸ, ਇਸ ਸੇਵਕ ਕੇ ਕਾਰਜ ਰਾਸ। ਫਿਰ ਭਾਈ ਆਦਮ ਵਾਂਗੂ ਸੇਵਾ ਕਿਵੇਂ? ਸੇਵਾ ਕਰਤ ਹੋਏ ਨਿਹ ਕਾਮੀ, ਸੇਵਾ ਵੀ ਕਰੇ ਤੇ ਕਾਮਨਾ ਵੀ ਕੋਈ ਨਾ ਜਾਗੇ। ਭਾਵੇਂ ਘਰੋਂ ਆਏ ਸੀ ਗੁਰਸਿੱਖ ਦੀ ਪ੍ਰੇਰਨਾ ਨਾਲ ਕਿ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਚਲੇ ਜਾਓ ਤੁਹਾਨੂੰ ਸਭ ਕੁਝ ਮਿਲੇਗਾ, ਪਰ ਆਣ ਕੇ ਸਤਿਗੁਰੂ ਨੂੰ ਇਹ ਨਹੀਂ ਆਖਿਆ ਅਸੀਂ ਆ ਦਾਤ ਲੈਣ ਆਏ, ਅਸੀਂ ਆ ਕੁਝ ਤੁਹਾਡੇ ਕੋਲੋਂ ਮੰਗਣ ਵਾਸਤੇ ਆਏ। ਸੇਵਾ ਵਿੱਚ ਹੀ ਲੱਗੇ ਰਹੇ, ਸੇਵਾ ਵਿੱਚ ਹੀ ਲੱਗੇ ਰਹੇ। ਇੱਕ ਦਿਨ ਐਸਾ ਹੋਇਆ ਗੁਰੂ ਨੇ ਆਵਾਜ਼ ਮਾਰ ਲਈ, ਆ ਜਾਓ ਬਈ, ਪਤਾ ਹੈ ਉਸਨੂੰ ਮੇਰੇ ਸੇਵਕ ਨੂੰ ਕੀ ਕੁਛ ਚਾਹੀਦਾ, ਕਿਹੜੀ ਦਾਤ ਦੀ ਲੋੜ ਹੈ। ਸੇਵਾ ਕਰਤ ਹੋਏ ਨਿਹ ਕਾਮੀ, ਜਿਹਨਾਂ ਨਿਸ਼ਕਾਮ ਹੋ ਕੇ ਕਰ ਲਈ, ਦਾਤਾਂ ਵੀ ਮਿਲ ਗਈਆਂ ਦੁਨਿਆਵੀ ਦਾਤਾਂ ਵੀ, ਪਰ ਨਾਲ ਤਿਸ ਕੋ ਹੋਤ ਪ੍ਰਾਪਤ ਸੁਆਮੀ, ਉਹਨਾਂ ਨੂੰ ਸੁਆਮੀ ਵੀ ਮਿਲ ਗਿਆ, ਮਾਲਕ ਮਿਲ ਗਿਆ, ਰੱਬ ਪ੍ਰਭੂ ਨਾਲ ਜੋੜ ਦਿੱਤਾ। ਪਰ ਇਹ ਦਾਤ ਆਪਣੀਆਂ ਚਤਰਾਈਆਂ ਸਿਆਣਪਾਂ ਨਾਲ ਨਹੀਂ ਮਿਲਦੀ, ਆਪਣੀ ਕਿਰਪਾ ਜਿਸ ਆਪ ਕਰੇ, ਜਿਸ ਤੇ ਆਪਣੀ ਬਖਸ਼ਿਸ਼ ਆਪ ਕਰ ਦੇਵੇ। ਨਾਨਕ ਸੋ ਸੇਵਕ ਗੁਰ ਕੀ ਮਤ ਲੇ, ਉਹ ਹੀ ਸੇਵਕ ਬਣ ਕੇ ਗੁਰੂ ਦੀ ਮਤ ਨੂੰ ਪ੍ਰਾਪਤ ਕਰ ਸਕਦਾ। ਸਾਡੇ ਤੇ ਵੀ ਬਖਸ਼ਿਸ਼ ਹੋਵੇ, ਝੋਲੀ ਅੱਡ ਕੇ ਬਖਸ਼ਿਸ਼ ਮੰਗਿਆ ਕਰੋ, ਕਿਰਪਾ ਮੰਗਿਆ ਕਰੋ ਕਿ ਦਾਤਾ ਸਾਡੀ ਝੋਲੀ ਵਿੱਚ ਵੀ ਗੁਰਪ੍ਰਸਾਦ ਪਾ, ਸਾਨੂੰ ਵੀ ਗੁਰਪ੍ਰਸਾਦ ਬਖਸ਼ਿਸ਼ ਕਰ, ਸਾਡੇ ਤੇ ਵੀ ਆਪਣੀ ਰਹਿਮਤ ਦੀ ਨਦਰ ਫੇਰ, ਤਾਂ ਕਿ ਸਹੀ ਅਰਥਾਂ 'ਚ ਅਸੀਂ ਵੀ ਸੇਵਾ ਕਮਾਈਏ, ਨਾਮ ਸਿਮਰਨ ਵਿੱਚ ਜੁੜੀਏ ਤੇ ਤੇਰੇ ਚਰਨਾਂ ਨਾਲ ਜੁੜ ਕੇ ਤੇਰੇ ਚਰਨਾਂ ਦੇ ਭੌਰੇ ਬਣ ਕੇ ਦਾਤਿਆ ਜਨਮ ਸਫਲਾ ਬਣਾ ਲਈਏ ਤੇ ਭਾਵ ਸਾਗਰ ਤੋਂ ਪਾਰ ਹੋ ਜਾਈਏ।